ਤੁਸੀਂ ਹੋ SBS ਪੰਜਾਬੀ ਦੇ ਨਾਲ।
ਕੋਵਿਡ 19 ਮਹਾਮਾਰੀ ਦੁਆਰਾ ਭਾਰਤ ਵਿੱਚ ਤਬਾਹੀ ਜਾਰੀ ਹੈ ਅਤੇ ਹੁਣ ਤੱਕ 287,000 ਤੋਂ ਵੱਧ ਲੋਕ ਵਾਇਰਸ ਨਾਲ ਮਰ ਚੁੱਕੇ ਹਨ। 3 ਆਸਟ੍ਰੇਲੀਆਈ ਵੀ ਭਾਰਤ ਵਿਚਲੇ ਇਨ੍ਹਾਂ ਮ੍ਰਿਤਕਾਂ ਵਿੱਚ ਸ਼ਾਮਲ ਹਨ। ਯੂਨੀਸੈਫ ਆਸਟ੍ਰੇਲੀਆ ਇਸ ਸੰਬੰਧੀ ਕੁਝ ਚੁਣੌਤੀਆਂ ਨੂੰ ਸੰਬੋਧਿਤ ਕਰਨ ਵਿੱਚ ਸਹਾਇਤਾ ਲਈ ਕੰਮ ਕਰ ਰਹੀ ਹੈ ਅਤੇ ਲੋੜੀਂਦੇ ਫੰਡ ਇਕੱਠੇ ਕਰਨ ਲਈ SBS ਨਾਲ ਭਾਈਵਾਲੀ ਕੀਤੀ ਹੈ। ਹਰਲੀਨ ਕੌਰ ਸੁਹਾਣਾ ਦੀ ਜ਼ੁਬਾਨੀ ਪੇਸ਼ ਹੈ ਇਹ ਖਾਸ ਰਿਪੋਰਟ। ਭਾਰਤ ਵਿੱਚ ਕੋਵਿਡ ਕਾਰਨ ਮੱਚੀ ਤਬਾਹੀ ਨੇ ਬਹੁਤ ਸਾਰੇ ਭਾਰਤੀ ਆਸਟ੍ਰੇਲੀਆਈ ਭਾਈਚਾਰੇ ਨੂੰ ਬੇਵਸ ਮਹਿਸੂਸ ਕਰਵਾਇਆ ਹੈ ਕਿਉਂਕਿ ਉਹ ਇਸ ਤਬਾਹੀ ਨੂੰ ਸਿਰਫ ਦੂਰੋਂ ਰਹਿ ਕੇ ਹੀ ਦੇਖ ਸਕਦੇ ਹਨ। ਕੁਝ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਖੋਣ ਦਾ ਸੋਗ ਮਨਾ ਰਹੇ ਹਨ। ਸ਼ੁੱਕਰਵਾਰ 21 ਮਈ ਨੂੰ SBS ਰੇਡੀਓ ਨੇ ਰੇਡੀਓਥੋਨ ਰਾਹੀਂ ਇਨ੍ਹਾਂ ਲੋਕਾਂ ਨੂੰ ਆਪਣਾ ਸਮਰਥਨ ਪ੍ਰਗਟਾਉਣ ਦਾ ਮੌਕਾ ਦਿੱਤਾ। ਇਸ ਸਮਾਗਮ ਦੌਰਾਨ ਇਕੱਠਾ ਕੀਤਾ ਗਿਆ ਪੈਸਾ ਯੂਨੀਸੈਫ ਆਸਟ੍ਰੇਲੀਆ ਨੂੰ ਜਾਵੇਗਾ ਜੋ ਜੀਵਨ ਬਚਾਉਣ ਲਈ ਆਕਸੀਜਨ, ਵੈਕਸੀਨ ਦੀ ਡਿਲੀਵਰੀ ਅਤੇ ਟੈਸਟਾਂ ਲਈ ਵਧੇਰੇ ਸਹਿਯੋਗ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ। SBS ਰੇਡੀਓ ਦੀ ਸਾਊਥ ਏਸ਼ੀਅਨ ਟੀਮ ਨੇ ਅੰਗਰੇਜ਼ੀ ਅਤੇ ਹੋਰ ਭਾਸ਼ਾਵਾਂ ਵਿੱਚ ਇਕੱਠੇ ਮਿਲ ਕੇ ਪ੍ਰਸਾਰਣ ਕੀਤਾ ਤੇ ਮਦਦ ਦੀ ਅਪੀਲ ਦਾ ਸਮਰਥਨ ਕੀਤਾ। ਉਨ੍ਹਾਂ ਦਾ ਸੁਨੇਹਾ ਸੀ, ਇੰਡੀਆ ਵੀ ਆਰ ਵਿਦ ਯੂ। ਰੇਡੀਓਥੋਨ ਪੂਰੇ SBS ਦੇ ਚੱਲਿਆ, ਜਿਸ ਵਿੱਚ ਫੇਸਬੁੱਕ ਲਾਈਵ ਸਟ੍ਰੀਮਸ ਅਤੇ ਮੈਲਬਰਨ ਦੇ ਫੈਡਰੇਸ਼ਨ ਸਕੁਆਇਰ ਦੇ ਵੱਡੇ ਪਰਦੇ ਤੇ ਲਾਈਵ ਟੈਲੀਕਾਸਟ ਵੀ ਸ਼ਾਮਲ ਸਨ। SBS ਦੇ ਆਡੀਓ ਅਤੇ ਭਾਸ਼ਾ ਦੇ ਡਾਇਰੈਕਟਰ ਡੇਵਿਡ ਹੂਆ ਦਾ ਕਹਿਣਾ ਹੈ ਕਿ ਰੇਡੀਓਥੋਨ ਦੇ ਦੋ ਮੁੱਖ ਉਦੇਸ਼ ਹਨ।
This radiothon, while it is absolutely about raising much needed vaccine, PPE and oxygen for people affected by the pandemic in India, it's also serving an important function to keep communities here in Australia connected and to help people overcome a sense of helplessness. We've spoken to a lot of people who tell us about the fact that they can't be connected to loved ones overseas and they really want to be able to feel like they can do something. They really want to be able to have a sense of community and to have connection and to also have company during this time.
SBS ਪੰਜਾਬੀ ਦੀ ਐਗਜ਼ੀਕਿਟਿਵ ਪ੍ਰੋਡਿਊਸਰ ਮਨਪ੍ਰੀਤ ਸਿੰਘ ਦਾ ਕਹਿਣਾ ਹੈ ਕਿ SBS ਦੇ ਕਰਮਚਾਰੀ ਜੋ ਨਿੱਜੀ ਤੌਰ ਤੇ ਇਸ ਦੁਖਾਂਤ ਨਾਲ ਪ੍ਰਭਾਵਿਤ ਹੋਏ ਹਨ, ਉਹਨਾਂ ਨੇ ਇਸ ਸੰਘਰਸ਼ ਤੋਂ ਤਾਕਤ ਲੈਂਦੇ ਹੋਏ ਆਪਣੇ ਆਪ ਨੂੰ ਇਸ ਉਪਰਾਲੇ ਲਈ ਲਾਮਬੰਦ ਕੀਤਾ ਹੈ।
Each broadcaster has set aside their personal feelings, in fact, has used that tragedy to energize and mobilize themselves, and also understand that the community out there is also hurting. So to turn that into something positive, and that's what this radiothon is trying to achieve, that yes, we are bringing the stories of the death and destruction that has occurred, at the same time we're also bringing the positive stories. So I think this is a way the SBS broadcasters are saying, we are united with the community in your grief, we are united in how you're dealing with this situation, but we're also united in hope and to give a platform to come together and do something good.
Manpreet Singh ne dassya ki is sambandh vich hazaran dollar pehla hi ikatthe ho gaye san.
The number at the end of the day doesn't matter. This is for us to energize ourselves, to tell the community, let's do something positive and try and get the oxygen delivered in India, get the vaccines delivered in India, get the testing kits where they're most needed. So we're just providing a platform for the people to come together. Honestly, the number at the end doesn't matter. The fact is people are coming together. I must mention one donation that came in last night, and it was for $25. And the comment there was, I'm very poor. I don't have any much money, but I want to give whatever I can to this cause. And that energizes us. So the number doesn't matter. The $10 are very important for us.
ਉਧਰ ਯੂਨਾਈਟਿਡ ਨੇਸ਼ਨਸ ਦੇ ਸਕੱਤਰ ਐਂਟੋਨੀਓ ਗੁਟਰੇਸ ਦਾ ਕਹਿਣਾ ਹੈ ਕਿ ਵੈਕਸੀਨਸ ਦੀ ਸੀਮਤ ਸਪਲਾਈ ਅਤੇ ਪਹੁੰਚ ਮਹਾਮਾਰੀ ਸੰਬੰਧੀ ਪ੍ਰਕਿਰਿਆ ਲਈ ਨਾਕਾਫੀ ਸਹਾਇਤਾ ਹੈ ਜੋ ਅਫਰੀਕਾ ਵਿੱਚ ਸਥਿਤੀ ਨੂੰ ਬਿਹਤਰ ਹੋਣ ਤੋਂ ਰੋਕ ਰਹੀ ਹੈ।
Out of 1.4 billion doses administered around the world today, only 24 million have reached Africa, less than 2%. Equitable and sustainable vaccine rollout worldwide is the quickest path towards a fast and fair recovery. This requires sharing of doses, removing export restrictions, ramping up local production and fully funding the ACT Accelerator and its COVAX facility.
ਸੰਯੁਕਤ ਰਾਜ ਵਿੱਚ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਐਂਥਨੀ ਫੌਚੀ ਭਵਿੱਖਬਾਣੀ ਕਰ ਰਹੇ ਹਨ ਕਿ ਇਸ ਸਾਲ ਦੇ ਅੰਤ ਤੱਕ ਹਰ ਉਮਰ ਦੇ ਬੱਚੇ ਕੋਵਿਡ 19 ਵੈਕਸੀਨੇਸ਼ਨ ਲਗਵਾ ਸਕਣਗੇ।
We're doing a bunch of studies since children are ones that we want to be especially careful regarding safety, that we're going to be doing age de-escalation studies. We'll go from 12 to 9, then 9 to 6, then 6 to 2, and then 6 months to 2 years. By the end of this calendar year, it's likely that we'll have enough information to vaccinate children of any age.
ਲੋਕਾਂ ਨੂੰ ਟੀਕਾਕਰਨ ਲਈ ਉਤਸ਼ਾਹਿਤ ਕਰਨ ਲਈ ਨਿਊਯਾਰਕ ਦਾ ਇੱਕ ਪਾਇਲਟ ਪ੍ਰੋਗਰਾਮ $20 ਦੀਆਂ ਲਾਟਰੀ ਟਿਕਟਾਂ ਦੇਵੇਗਾ। ਨਿਊਯਾਰਕ ਦੇ ਗਵਰਨਰ ਐਂਡਰਿਊ ਕਿਓਮੋ ਦਾ ਕਹਿਣਾ ਹੈ ਕਿ ਇਹ ਟੀਕਾਕਰਨ ਦੀਆਂ ਦਰਾਂ ਵਿੱਚ ਆਈ ਗਿਰਾਵਟ ਨੂੰ ਠੀਕ ਕਰਨ ਲਈ ਹੈ।
The vaccine scratch ticket has a first prize of $5 million, but a number of prizes that go down to $20. The chances of winning something in this program are 1 in 9 that you win something.
ਕੋਵਿਡ 19 ਸੰਬੰਧੀ ਸਿਹਤ ਅਤੇ ਸਹਾਇਤਾ ਦੇ ਉਪਾਵਾਂ ਨੂੰ ਆਪਣੀ ਭਾਸ਼ਾ ਵਿੱਚ ਜਾਣਨ ਲਈ sbs.com.au/coronavirus ਤੇ ਜਾਓ। ਇਹ ਜਾਣਕਾਰੀ SBS ਨਿਊਜ਼ ਦੇ ਗ੍ਰੈਗ ਡਾਇਟ ਦੀ ਮਦਦ ਨਾਲ ਪੰਜਾਬੀ ਵਿੱਚ ਹਰਲੀਨ ਕੌਰ ਸੋਹਾਣਾ ਦੁਆਰਾ ਪੇਸ਼ ਕੀਤੀ ਗਈ ਹੈ।
ਕੀ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਪੇਸ਼ਕਾਰੀਆਂ ਸੁਣਨਾ ਪਸੰਦ ਕਰੋਗੇ? Apple Podcast, Google Podcast, Spotify या जिथों भी तुसी अपने podcast सुनते हो।